Oh, this is the love of this. ਗੁਰੂ ਪਿਆਰੀ ਸਾਧ ਸੰਗਤ ਜੀਓ, ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੀਏ, ਚਿੱਤ ਵਿਰਤੀਆਂ ਨੂੰ ਕਰੀਏ ਇਕਾਗਰ। ਰਸਨਾ ਦੀ ਪਵਿੱਤਰਤਾ ਦੇ ਵਾਸਤੇ ਸਾਰੇ ਹੀ ਉਚਾਰਨ ਕਰੋ ਜੀ ਸਤਨਾਮ ਸ੍ਰੀ
ਵਾਹਿਗੁਰੂ।
ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਹੋਈ, ਆਪ ਜੀ ਇੰਨੀ ਰਝੇਵਿਆਂ ਭਰੀ ਜ਼ਿੰਦਗੀ ਦੇ ਵਿੱਚੋਂ ਸਮਾਂ ਕੱਢ ਕੇ ਸਤਿਗੁਰ ਦੇ ਪਾਵਨ ਚਰਨਾਂ ਦੇ ਵਿੱਚ ਪਹੁੰਚੇ ਹੋ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼, ਗੁਰੂ ਦੇ ਦਰਬਾਰ ਅੰਦਰ ਢਾਡੀ ਵਾਰ, ਬਹੁਤ ਹੀ ਸਤਿਕਾਰਯੋਗ ਬੀਬੀਆਂ ਦਾ ਜਥਾ ਆਪ ਜੀ ਨੂੰ ਸਰਵਣ ਕਰਾ ਰਿਹਾ ਸੀ, ਅਤੇ ਉਪਰੰਤ ਜਿਵੇਂ ਆਪ ਜੀ ਨੂੰ ਅਨਾਊਂਸ ਕੀਤਾ ਗਿਆ, ਸਮੇਂ ਦੇ ਅੰਦਰ ਅੰਦਰ ਆਪਾਂ ਵਿਚਾਰ ਕਰਨੀ ਹੈ, ਸਤਸੰਗਤ ਕੈਸੀ ਜਾਣੀ ਹੈ, ਇਹਦੀ ਨਿਸ਼ਾਨੀ ਕੀ ਹੈ। ਜਿੱਥੇ ਏਕੋ ਨਾਮ ਵਖਾਣੀ ਹੈ, ਕੇਵਲ ਅਤੇ ਕੇਵਲ ਨਾਮ, ਨਾਨਕ ਕੇ ਕਰ ਕੇਵਲ ਨਾਮ, ਨਾਮ ਦੀ ਵਿਆਖਿਆ ਹੋਵੇ, ਨਾਮ ਨਾਲ ਜੁੜਨ ਦੀ ਜੁਗਤ ਮਿਲੇ, ਉਸ ਨੂੰ ਸਤਸੰਗਤ ਕਿਹਾ ਹੈ। ਅਤੇ ਸੰਗਤ ਤੋਂ ਬਗੈਰ ਜੋ ਹਾਲਾਤ ਹੈ, ਬਿਨ ਸੰਗਤ ਮੈਲ ਭਰੀਜੈ ਜੀਓ। ਸੋ ਇਸ ਮੈਲ ਜਿਹੜੀ ਜਨਮ ਜਨਮ ਕੇ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆਹ ਖਨਲੀ ਧੋਤੀ ਉਜਲਾ ਹੋਵੇ ਜੇ ਸੋ ਧੋਵਣ ਪਾ, ਇਸ ਮੈਲ ਨੂੰ ਉਤਾਰਨ ਵਾਸਤੇ ਗੁਣ ਗਾਵਤ ਤੇਰੀ ਉਤਰਸ ਮੈਲ। ਜਦੋਂ ਸਤਸੰਗ ਦੇ ਵਿੱਚ ਆਉਂਦੇ ਹਾਂ, ਬਾਰੀ ਆਉਣ 'ਤੇ ਸ਼ਬਦ ਦੇ ਵਿੱਚ ਬੋਲਦੇ ਹਾਂ, ਇਹ ਮੈਲ ਉਤਰ ਜਾਂਦੀ ਹੈ। ਬਿਨ ਸਜਾਏ ਹੋਮੈ ਬਿਖ ਫੈਲ, ਜਿਹੜੀ ਇਹ ਮਾਇਆ ਦੀ ਵਿਉਹ ਹੈ, ਭੁੱਲ ਸਾਨੂੰ ਪਈ ਹੋਈ ਹੈ, ਇਹ ਯਾਦ ਦੇ ਵਿੱਚ ਬਦਲ ਜਾਂਦੀ ਹੈ। ਤੁਸੀਂ ਸੁਣ ਰਹੇ ਸੀ, ਇਹ ਜਿਹੜੇ ਦਿਨ ਵੀ ਹਨ, ਬੜੇ ਵਿਛੋੜੇ ਦੇ ਦਿਨ ਹਨ। ਇਹਨਾਂ ਦਿਨਾਂ ਦੇ ਵਿੱਚ ਪਰਿਵਾਰ ਦਾ ਵਿਛੋੜਾ ਹੋਇਆ, ਸਰਸਾ ਨਦੀ ਦੇ ਉੱਤੇ ਕਿੰਨਾ ਇਹ ਦਰਦਨਾਕ ਵਿਛੋੜਾ ਹੈ। ਵਿਛੋੜਾ ਸੁਣੇ ਦੁੱਖ ਬਿਨ ਡਿੱਠੇ ਮਰਿਓਤ, ਵਾਜ ਪਿਆਰੇ ਆਪਣੇ ਬਿਰਹੀ ਨਾ ਧਰੋਂ। ਤੁਸੀਂ ਪ੍ਰਸੰਗ ਸਰਵਣ ਕਰ ਰਹੇ ਸੀ, ਕਿਉਂਕਿ ਇਹ ਪੋਹ ਦਾ ਮਹੀਨਾ ਬਹੁਤ ਹੀ ਐਸਾ ਇਹ ਮਹੀਨਾ ਹੈ ਜਿਸ ਦੇ ਵਿੱਚ ਮਹਾਨ ਸ਼ਹੀਦੀਆਂ ਹੋਈਆਂ। ਇਹ ਸ਼ਹੀਦੀਆਂ ਦੀਆਂ ਅਹੁਤੀਆਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਮਹਾਰਾਜ ਸਰਵੰਸਦਾਨੀ, ਜਿਨ੍ਹਾਂ ਨੇ ਸਾਰੇ ਸਰਵੰਸ ਦੀਆਂ ਅਹੁਤੀਆਂ ਇਸ ਸ਼ਹਾਦਤ ਦੇ ਵਿੱਚ ਪਾਈਆਂ। ਕਿੱਡਾ ਹੀ ਵੱਡੀ ਸ਼ਹਾਦਤ ਹੈ, 6 ਤੇ 7 ਪੋਹ ਦੀ ਜਿਹੜੀ ਵਿਚਕਾਰ ਦੀ ਰਾਤ, ਅੱਧੀ ਰਾਤ, ਉਹ ਕਿਲ੍ਹਾ ਅਨੰਦਪੁਰ ਸਾਹਿਬ ਖਾਲੀ ਕੀਤਾ। ਕਿਸ ਸ਼ਰਤ 'ਤੇ? ਜਦੋਂ ਉਹਨਾਂ ਨੇ ਕੁਰਾਨ ਦੀ ਪੋਥੀ, ਗੀਤਾ ਦੀ ਪੋਥੀ, ਆਟੇ ਦੀ ਗਊ, ਔਰੰਗਜ਼ੇਬ ਦਾ ਹਸਤ ਲਿਖਤ ਪੱਤਰ ਗੁਰੂ ਚਰਨਾਂ ਦੇ ਵਿੱਚ ਸਤਿਕਾਰ ਸਹਿਤ ਪਹੁੰਚਾਇਆ, ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਦੀ ਆਨ ਅਤੇ ਸ਼ਾਨ ਕਾਇਮ ਰੱਖਣ ਵਾਸਤੇ, ਕਿਉਂਕਿ ਭਾਵੇਂ ਇਹ ਇਸ਼ਟ ਹਨ ਉਹਨਾਂ ਦੇ, ਪਰ ਇਹਦਾ ਸਤਿਕਾਰ ਕਰਨਾ ਸਾਡਾ ਫਰਜ਼ ਹੈ। ਪਤਾ ਸੀ ਕਿ ਇਸ ਤਰ੍ਹਾਂ ਇਹ ਧੋਖਾ ਹੋ ਰਿਹਾ ਹੈ, ਫਰੇਬ ਹੈ, ਪਰ ਇੱਕ ਮਰਿਆਦਾ ਕਾਇਮ ਕਰਨ ਵਾਸਤੇ ਕਿ ਸਾਨੂੰ ਇਹਨਾਂ ਦਾ ਸਤਿਕਾਰ ਬਹੁਤ ਜ਼ਰੂਰੀ ਹੈ। ਜਿਵੇਂ ਹੁਣ ਆਪਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਸਤਿਕਾਰ ਕਰਦੇ ਹਾਂ, ਮਹਾਂਪੁਰਸ਼ਾਂ ਨੇ ਸਤਿਗੁਰਾਂ ਦੇ ਸਤਿਕਾਰ ਨੂੰ ਪ੍ਰਮੁੱਖ ਰੱਖਦਿਆਂ ਹੋਇਆ ਕਿ ਜਦੋਂ ਵੀ ਗੁਰੂ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਦੇ ਵਿੱਚ ਜੋ ਵੀ ਨਮਸਕਾਰ ਹੈ, ਮਾਇਆ ਇਤਿਹਾਦਿਕ ਭੇਂਟ ਹੁੰਦੀ ਹੈ, ਗੁਰੂ ਚਰਨਾਂ ਵਿੱਚ ਹੋਵੇ। ਅਤੇ ਇੱਧਰ ਜਥੇ ਵੱਲ ਨਹੀਂ ਹੋਣੀ ਚਾਹੀਦੀ, ਇਹ ਉਹਨਾਂ ਦੀ ਆਪਣੀ ਗੁਰੂ ਦੇ ਸਤਿਕਾਰ ਨੂੰ ਪ੍ਰਮੁੱਖ ਰੱਖਦਿਆਂ ਇੱਕ ਪਰੰਪਰਾ ਕਾਇਮ ਕੀਤੀ ਹੈ। ਬਾਕੀ ਠੀਕ ਹੈ, ਤੁਹਾਡੇ ਅੰਦਰ ਸਤਿਕਾਰ ਹੈ ਸ਼ਬਦ ਦਾ, ਇਸ ਕਰਕੇ ਸ਼ਬਦ ਭੇਟ ਕਰਦੇ ਹੋ, ਹੈ ਵੀ ਜ਼ਰੂਰੀ, ਕਿਉਂਕਿ ਤੈਂ ਸਾਹਿਬ ਕੀ ਬਾਤ ਜੇ ਆਖੇ, ਕਹੋ ਨਾਨਕ ਕਿਆ ਦੀਜੈ, ਸੀਸ ਵੱਡੇ ਕਰ ਵੈਸਣ ਦੀਜੈ ਬਿਨ ਸਿਰ ਸੇਵ ਕਰੀ ਜੈ। ਸੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਮਹਾਰਾਜ ਇਹ ਸਤਿਕਾਰ ਰੱਖ ਰਹੇ ਹਨ, ਪਰ ਇਹ ਸਮਝੌਤੇ ਸਰਕਾਰਾਂ ਦੇ ਉਹ ਸਮੇਂ ਤੱਕ ਕਾਇਮ ਰਹਿੰਦੇ ਹਨ ਜਦੋਂ ਦੋਵੇਂ ਪੱਖ ਮਜ਼ਬੂਤ ਹੋਣ। ਮਹਾਰਾਜਾ ਰਣਜੀਤ ਸਿੰਘ ਜੀ ਦਾ ਸਮਝੌਤਾ ਜੋ ਰੋਪੜ ਸਤਲੁਜ ਦੇ ਕੰਢੇ ਹੋਇਆ ਅੰਗਰੇਜ਼ਾਂ ਦੇ ਨਾਲ, ਕਿੰਨੀ ਕੁ ਦੇਰ ਕਾਇਮ ਰਹਿ ਸਕਿਆ? ਜਦੋਂ ਤੱਕ ਮਹਾਰਾਜਾ ਸਰੀਰ 'ਚ ਮੌਜੂਦ ਸਨ, ਉਹਨਾਂ ਤੋਂ ਬਾਅਦ ਥੋੜ੍ਹੇ ਸਮੇਂ ਦੇ ਵਿੱਚ ਹੀ ਸਾਰੇ ਕੌਲ ਕਰਾਰ ਭੁੱਲ ਗਏ। ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਕਿ ਕਦੇ ਵੀ ਸਮੇਂ ਦੀ ਸਰਕਾਰ ਦਾ ਵਿਸ਼ਵਾਸ ਨਾ ਕਰੋ, ਕਿਉਂਕਿ ਸਾਮ ਦਾਮ ਦੰਡ ਭੇਦ 'ਤੇ ਚੱਲਦੀ ਹੈ। ਉੱਥੋਂ ਚੱਲ ਪਈ ਇਤਿਹਾਸ ਦੇ ਵਿੱਚ ਕਿ ਮੁਸਲਮਾਨ ਦਾ ਵਿਸ਼ਵਾਸ ਨਾ ਕਰੋ, ਭਾਵੇਂ ਲਾਲੇ ਗੁੜ 'ਚ ਬਾਲ ਵੇੜ ਕੇ ਤਿਲਾਂ ਦੀ ਬੋਰੀ 'ਚ ਪਾਵੇ, ਜਿੰਨੇ ਤਿਲ ਲੱਗਣ ਉਨੀਆਂ ਸਕੰਧਾਂ ਸੌਹਾਂ ਖਾਵੇ, ਤਾਂ ਵੀ ਉਹਦਾ ਵਿਸ਼ਵਾਸ ਨਾ ਕਰੋ। ਇਹ ਨਹੀਂ ਸਰਕਾਰ ਸੀ ਜੋ ਉਸ ਸਮੇਂ ਦੀ, ਉਹ ਸਰਕਾਰ ਦੇ ਬਾਰੇ ਪਾਤਸ਼ਾਹ ਦੇ ਬਚਨ ਹੋਏ ਹਨ। ਜੇ ਇਹ ਨਾ ਇਹ ਹੁੰਦਾ ਤਾਂ ਜਦੋਂ ਸਰਸਾ ਤੋਂ ਆਪ ਜੀ ਗਏ ਹਨ, ਉੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ, ਮਾਤਾਵਾਂ ਦੋਵੇਂ ਭਾਈ ਮਨੀ ਸਿੰਘ ਜੀ ਨਾਲ ਦਿੱਲੀ ਵੱਲ ਨੂੰ ਚਾਲੇ ਪਾ ਦਿੰਦੀਆਂ ਹਨ। ਸਾਹਿਬਜ਼ਾਦੇ ਅਤੇ ਇਹਨਾਂ ਦੇ ਪਵਿੱਤਰ ਦਾਦੀ ਮਾਤਾ ਜੀ ਮਾਤਾ ਗੁੱਜਰ ਕੌਰ ਜੀ ਇਹ ਇੱਧਰਲੇ ਪਾਸੇ ਜਿੱਧਰ ਇਹ ਸਹੇੜੀ ਪਿੰਡ ਸੀ, ਹੁਣ ਉਹਨੂੰ ਸਹੇੜੀ ਕਹਿੰਦੇ ਨੇ, ਉਸ ਸਮੇਂ ਖੇੜੀ, ਉਹ ਰਾਤ ਕਿੰਨਾ ਔਖਾ ਸੀ ਸਮਾਂ। ਆਹ ਹੁਣ ਟੈਂਪਰੇਚਰ ਉੱਥੇ ਜੀਰੋ ਦੇ ਨੇੜੇ ਤੇੜੇ ਆ ਜਾਂਦਾ, 2-3 ਡਿਗਰੀ ਚੱਲਦਾ ਡਿਗਰੀ ਸੈਂਟੀਗ੍ਰੇਡ, ਅਤੇ ਉਹਨਾਂ ਦਿਨਾਂ 'ਚ ਸਰਸੇ 'ਚ ਇੰਨਾ ਪਾਣੀ, ਇੰਨੀ ਧੁੰਦ, ਇੰਨੀ ਠੰਡ, ਇੰਨਾ ਕੋਹਰਾ, ਮਾਤਾ ਜੀ ਉੱਥੇ ਰਾਤ ਰਹਿੰਦੇ ਨੇ ਅਤੇ ਇੱਕ ਲਕਸ਼ਮਣੀ ਬ੍ਰਾਹਮਣੀ ਉਹ ਪ੍ਰਸ਼ਾਦਾ ਲਿਆ ਕੇ ਛਕਾਉਂਦੀ ਹੈ, ਅਤੇ ਉੱਥੇ ਹੀ ਗੰਗੂ ਆ ਜਾਂਦਾ ਜੋ ਕਦੇ ਇਹ ਰਸੋਈਆ ਰਿਹਾ ਸੀ, ਉਹ ਆਪਣੇ ਪਿੰਡ ਲੈ ਜਾਂਦਾ ਹੈ। ਅਤੇ ਗੁਰੂ ਪਾਤਸ਼ਾਹ ਜੀ ਮਹਾਰਾਜ ਹੁਣ ਰੋਪੜ ਤੱਕ ਆਉਂਦੇ ਆਉਂਦੇ ਕਿੰਨੇ ਉਹ ਜਿਹੜੇ ਸਨ ਸਿੰਘ ਸ਼ਹੀਦ ਹੋ ਗਏ, ਅਤੇ ਰਾਤ ਕਿੱਥੇ ਆ ਕੇ ਰੁਕਦੇ ਹਨ? ਉਸ ਮੁਸਲਮਾਨ ਦੇ ਕੋਲ। ਜੇ ਇਹ ਗੱਲ ਹੁੰਦੀ ਤਾਂ ਉਹਨਾਂ ਕੋਲ ਕਿਉਂ ਆਉਂਦੇ? ਨਿਹੰਗ ਖਾਂ ਕੋਟਲੇ ਉਸ ਦੇ ਜਿਹੜੀ ਸੀ ਉਹਦਾ ਕਿਲਾ, ਉਹਦੇ ਵਿੱਚ ਉਹ ਰਾਤ ਰਹਿੰਦੇ ਹਨ, ਅਤੇ ਉੱਥੇ ਚਮਕੌਰ ਤੋਂ ਬੁੱਧੂ ਜਿਹੜੇ ਸੀ ਬੁੱਧਸ਼ਾਹ ਉਹ ਆ ਜਾਂਦਾ ਹੈ, ਅਤੇ ਉਹ ਬੇਨਤੀ ਕਰਕੇ ਚਮਕੌਰ ਲੈ ਕੇ ਜਾਂਦਾ ਹੈ। ਅਤੇ ਇੱਥੇ ਭਾਈ ਬਚਿੱਤਰ ਸਿੰਘ ਜੀ ਜ਼ਖਮੀ ਹਾਲਤ 'ਚ ਹਨ, ਪਾਤਸ਼ਾਹ ਕਹਿੰਦੇ ਜੇ ਸਰੀਰ ਛੱਡ ਜਾਣਗੇ ਇਹਨਾਂ ਦਾ ਸੰਸਕਾਰ ਕਰ ਦਿਓ। ਅਤੇ ਉਹਨਾਂ ਦੀ ਸੇਵਾ ਦੇ ਵਿੱਚ ਉਹ ਨਿਹੰਗ ਖਾਂ ਕੋਟਲੇ ਦੀ ਬੇਟੀ ਮਮਤਾਜ ਹੈ, ਕਿੱਡੀ ਵੱਡੀ ਉਹਦੀ ਕੁਰਬਾਨੀ ਹੈ। ਤਲਾਸੀ ਹੁੰਦੀ ਹੈ, ਪਿੱਛੋਂ ਫੌਜਾਂ ਆਉਂਦੀਆਂ ਹਨ, ਅਤੇ ਜਿਸ ਕਮਰੇ 'ਚ ਭਾਈ ਬਚਿੱਤਰ ਸਿੰਘ ਜੀ ਹਨ, ਕਹਿੰਦੇ ਇੱਥੇ ਹੁਣ ਮੇਰੀ ਆਵਰੂ, ਮੇਰੀ ਇੱਜ਼ਤ ਦਾ ਸਵਾਲ ਹੈ, ਅਸੀਂ ਪਠਾਨ ਹਾਂ, ਇਸ ਕਮਰੇ ਦੀ ਤਲਾਸੀ ਨਹੀਂ ਹੋਣ ਦੇਣੀ, ਕਿਉਂ ਇਹਦੇ ਵਿੱਚ ਦਾਮਾਦ ਸੁੱਤਾ। ਫਿਰ ਉਹ ਬੀਬੀ ਮਮਤਾਜ ਕਿੱਡੀ ਕੁਰਬਾਨੀ, 136 ਸਾਲ ਦੀ ਇੰਨੀ ਲੰਮੇਰੀ ਉਮਰ, ਉੱਥੇ ਪਹਾੜੀਆਂ ਹਨ, ਉਹਨਾਂ ਦੇ ਵਿੱਚ ਉਹਨੇ ਤਪ ਤਪਸ਼ਾ ਤਪੱਸਿਆ ਦੇ ਵਿੱਚ ਗੁਜ਼ਰਾਨ ਕੀਤੀ, ਬੜੀ ਸਾਹਿਬ ਗੁਰੂ ਸਥਾਨ ਕਾਇਮ ਹਨ। ਇਹ ਹੈ ਪਿਆਰ, ਪਿਆਰ ਦੇ ਵਿੱਚ ਕੁਰਬਾਨੀ ਹੈ, ਅਤੇ ਪਿਆਰ ਹੀ ਪਰਮੇਸ਼ਰ ਹੈ। ਗੋਡ ਇਜ਼ ਲਵ, ਲਵ ਇਜ਼ ਗੋਡ। ਅਤੇ ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਸਾਰੇ ਪਾਸੇ ਹੀ ਇਹ ਪਿਆਰ ਹੀ ਪਿਆਰਿਆਂ ਨੂੰ ਪਿਆਰ ਹੀ ਪਿਆਰ ਨਜ਼ਰ ਆਉਂਦਾ ਹੈ। ਅਤੇ ਗੁਰੂ ਪਾਤਸ਼ਾਹ ਜੀ ਦੇ ਪਿਆਰ 'ਚ ਉਸ ਬੀਬਾ ਮਮਤਾਜ ਨੇ ਆਪਣੀ ਜ਼ਿੰਦਗੀ ਲਾ ਦਿੱਤੀ, ਅਤੇ ਉਹ ਨਿਹੰਗ ਖਾਂ ਕੋਟਲੇ ਵਾਲੇ ਦਾ ਕਿੰਨਾ ਪਿਆਰ ਹੈ। ਸੀਸ ਤਲੀ ਤੇ ਤਰਨਾ ਪੈਂਦਾ, ਔਖੀ ਖੇਡ ਪ੍ਰੇਮ ਦੀ ਪੈਂਦਾ, ਔਖੀ ਖੇਡ ਪ੍ਰੇਮ ਦੀ ਪੈਂਦਾ, ਔਖੀ ਖੇਡ ਪ੍ਰੇਮ ਦੀ ਪੈਂਦਾ। ਤੇ ਕਲੀ ਤੇ ਤਾਲਾ ਪੈਣਾ ਖੇੜ ਕਰੇ ਮੇਰੇ ਸ਼ਾਵਰ ਕੀਤੇ ਪਿਆਰ ਚ ਕੁਰਬਾਨੀ ਕੀਤੀ ਕਿਉਂਕਿ ਪਿਆਰ ਸਿਖਾਉਂਦਾ ਹੀ ਕੁਰਬਾਨੀ ਹੈ ਪਿਆਰ ਤੀਸ ਕਲੀ ਤੇ ਤਾਨਾ ਪੈਂਦਾ ਹੈ ਤੇ ਇਸ ਰਸਤੇ ਤੇ ਚੱਲ ਕੇ ਮਾਰਗ ਤੇ ਰਸਤੇ ਤੇ ਚੱਲ ਕੇ ਪਿੱਛੇ ਨੀ ਫਿਰ ਵੇਖਿਆ ਜਾਂਦਾ ਅਗਾਹ ਤੂੰ ਤਰਾਂ ਪਿੱਛੇ ਫੇਰ ਨਾ ਮੋਟੜਾ ਨਾਨਕ ਸਿੱਜ ਅਵੇਹਾ ਬਾਰ ਬਹੁਰ ਨਾ ਹੋ ਜਨਮੜਾ ਕਿਉਂਕਿ ਇਹ ਮਿਲੀ ਹੀ ਸਰੀਰ ਜਿਹੜੀ ਦੇਹੀ ਹੈ ਬਾਰ ਬਾਰ ਤਾਂ ਮਿਲਣੀ ਨਹੀਂ ਇਹ ਬਾਰ ਬਾਰ ਨਾ ਮਿਲਣੀ ਮਰਦ ਦੇਹੀ ਦੇਹੀ ਮੈਨੂੰ ਬਾਰ ਬਾਰ ਨਾ ਮਿਲਣੀ ਸਿਮਰਨ ਦੀ ਹੋ ਦੇਹੀ ਪੰਜ ਹਰ ਕੀ ਸੇਵਾ ਓ ਪਦ ਗੋਬਿੰਦ ਪੂਰ ਮਤ ਤਾਹੁ ਮਾਨਸ ਜਨ ਸੇਵਕ ਜੋ ਸਿਵ ਸੋਈ ਜੁਲਾਇਆ ਤੇਵ ਤਿਨਹੀ ਪਾਏ ਨਰਿੰਦਰ ਦੇਵ ਗੁਰ ਮੇਲ ਤਾਂ ਕੇ ਖੁੱਲੇ ਕਪਾਟ ਇਹੀ ਤੇਰੀ ਔਸਰ ਇਹੀ ਤੇਰੀ ਪਾਰ ਘੱਟ ਪੀਤਰ ਤੋਂ ਦੇਖ ਵਿਚਾਰ ਕਹਿ ਸੁਣੀ ਪੁਕਾਰ ਹੁਣ ਸਮੇਂ ਦੀ ਪੁਕਾਰ ਕਿ ਗੁਰੂ ਦਾ ਪਿਆਰ ਇੰਨੀਆਂ ਕੁਰਬਾਨੀਆਂ ਕਰਨ ਵਾਸਤੇ ਸਭ ਕੁਝ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਹੁਣ ਐਸੀ ਪ੍ਰੇਮ ਦੀ ਇਹ ਕਹਾਣੀ ਉਹ ਬੀਬਾ ਮਮਤਾਜ ਦੀ ਜਿਹਨੇ ਸਾਰੀ ਜ਼ਿੰਦਗੀ ਇਸੇ ਬਚਨ ਤੇ ਆਪਣੇ ਅੱਬਾ ਜਾਨ ਨੂੰ ਕਹਿੰਦੀ ਕਿ ਹੁਣ ਮੈਂ ਨਹੀਂ ਵਿਆਹ ਕਰਾਉਣਾ। ਫਿਰ ਉਹ ਸਾਰੀ ਜ਼ਿੰਦਗੀ ਉਹਨੇ ਗੁਰੂ ਦੀ ਇਬਾਦਤ ਦੇ ਵਿੱਚ ਲਾਈ। ਕਿੰਨਾ ਪਿਆਰ ਸੀ। ਹੁਣ ਅੱਗੇ ਪਾਤਸ਼ਾਹ ਜੀ ਉੱਥੋਂ ਭੱਠਾ ਸਾਹਿਬ ਅਸਥਾਨ ਹਨ ਰੋਪੜ, ਇਹਦੇ ਨੇੜੇ ਹੀ ਫਿਰ ਨਗਰ ਹੈ ਬ੍ਰਾਹਮਣ ਮਾਜਰਾ, ਉੱਥੇ ਚਰਨ ਪਾਉਂਦੇ ਹੋਏ ਫਿਰ ਅੱਗੇ ਬੂਰ ਮਾਜਰਾ। ਹੁਣ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੇ ਉੱਤੇ ਅਸਥਾਨ ਬਣੇ ਹਨ, ਸੁਸ਼ੋਭਿਤ ਹਨ। ਸ਼ਾਮ ਦੇ ਸਮੇਂ ਚਮਕੌਰ ਸਾਹਿਬ ਦੀ ਗੜੀ ਦੇ ਵਿੱਚ ਪਹੁੰਚ ਜਾਂਦੇ ਹਨ ਤੇ ਉੱਥੇ 40 ਸਿੰਘ ਨਾਲ ਹਨ, ਦੋ ਵੱਡੇ ਸਾਹਿਬਜ਼ਾਦੇ ਹਨ ਤੇ ਇਹਨਾਂ ਦੇ ਵਿੱਚ ਕਿੱਡੀ ਇਹ ਸਪਿਰਿਟ ਭਰੀ ਹੋਈ ਹੈ। ਕਿੰਨਾ ਸਮਾਂ ਭੁੱਖਣ ਭਾਣੇ ਰਾਤਰਾਂ ਦੇ ਅਨਿੰਦਰੇ, ਪਰ ਇੱਕੋ ਲਗਨ ਲੱਗੀ ਲਈ ਜਾਂਦੀ। ਭਾਈ ਵੀਰ ਸਿੰਘ ਲਿਖਦੇ ਨੇ ਕਿ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ ਕਰ ਆਰਾਮ ਨਾ ਬਹਿੰਦੇ, ਨਿਉਂ ਵਾਲੇ ਨੈਣਾ ਕੀ ਨਿੰਦਰ ਦਿਨੇ ਰਾਤ ਤੇ ਰਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ ਟੋਰ ਅਨੰਤ ਜਿਨ੍ਹਾਂ ਦੀ, ਬਸਲੋ ਰੇ ਮੁਕਾਮ ਨਾ ਕੋਈ ਟੋਰ ਪੇ ਨਿਤ ਰਹਿੰਦੇ। ਆਪ ਜੀ ਹੁਣ ਉਹ ਰਾਤ ਕਿੰਨੇ ਪਿਆਰ ਦੇ ਵਿੱਚ ਆਪਣੇ ਦਲਾਰਿਆਂ ਨੂੰ ਪਿਆਰਿਆਂ ਨੂੰ ਪਿਆਰ ਕਰਦੇ ਹਨ ਤੇ ਇਧਰੋਂ ਫਿਰ ਹੋਰ ਫੌਜ, ਉਸ ਸਮੇਂ ਦਾ ਘੇਰਾ 10 ਲੱਖ ਫੌਜ ਦਾ, ਜਿਹੜੀ ਦਿੱਲੀ ਤੋਂ ਵੀ ਆਈ, ਇਹ ਸੂਬਾ ਸਰਹੰਦ ਦੀ 22 ਪਹਾੜੀ ਰਾਜਿਆਂ ਦੀ, ਵੱਡੇ ਵੱਡੇ ਮਸ਼ਹੂਰ ਸੈਨਾਪਤੀ ਭੇਜੇ ਜਾਂਦੇ ਹਨ ਤੇ ਉੱਥੇ ਸਤਿਗੁਰੂ ਜੀ ਆਪਣਾ ਉਹ ਬਚਨ ਸਾਕਾਰ ਕਰਦੇ ਹਨ ਕਿ ਜਿਹੜਾ ਅੰਮ੍ਰਿਤ ਹੈ ਅੰਮ੍ਰਿਤ ਮ੍ਰਿਤੂ ਤੋਂ ਰਹਿਤ। ਕਹਿੰਦੇ ਇਹ ਕੀ ਕਰ ਦਿੰਦਾ ਹੈ? ਮੌਤ ਤੋਂ। ਹੁਣ ਮੌਤ ਤੋਂ ਤਾਂ ਸਾਰਾ ਸੰਸਾਰ ਹੀ ਡਰਦਾ ਹੈ, ਪਰ ਅੰਮ੍ਰਿਤ ਪੀਵੇ ਅਮਰ ਸੋ ਹੋਏ। ਐਸੀ ਸ਼ਕਤੀ ਕਿਹੜੀ ਹੈ ਜਿਹੜੀ ਮਾਰਸ਼ਲ ਸਪਿਰਿਟ ਸਾਡੇ ਅੰਦਰ ਜਗਾਉਂਦੀ ਹੈ? ਉਹ ਹੈ ਅੰਮ੍ਰਿਤ। ਇਸੇ ਬਾਰੇ ਬਾਣੀ 'ਚ ਐਸਾ ਆਉਂਦਾ ਹੈ ਕਿ ਉਹ ਨਹੀਂ ਫਿਰ ਇਸ ਤੋਂ ਡਰਦੇ, ਜਿਹੜੀ ਮੌਤ ਤੋਂ ਡਰੇ ਜੰਗ ਆਨੰਦ ਹੈ, ਡਰੇ ਜੰਗ ਮਨ ਆਨੰਦ ਹੈ, ਆਹ ਸਗਲ ਭਾਵ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਤੇ ਅਧਿਆਸ ਟੁੱਟਿਆ ਹੋਇਆ ਸੀ ਕਿਉਂਕਿ ਮਰਦਾ ਤਾਂ ਸੰਸਾਰ ਜਿਹੜੇ ਆਤਮ ਦਰਸ਼ੀ ਹਨ ਹੁਣ ਉਹ ਤਾਂ ਇਸ ਮੌਤ ਤੇ ਵੀ ਫਤਿਹ ਪਾ ਲੈਂਦੇ ਨੇ ਘੇਰਾ ਪਿਆ ਹੈ ਤੇ ਇਧਰੋਂ ਪੰਜ ਪੰਜ ਸਿੰਘ ਗੁਰੂ ਦੀ ਆਗਿਆ ਰਣ ਸੱਜੇ ਮੈਦਾਨ ਦੇ ਵਿੱਚ ਉਹ ਗੁਰੂ ਦੇ ਬਚਨਾਂ ਨੂੰ ਸਾਕਾਰ ਸਫਲੇ ਕਰ ਰਹੇ ਨੇ ਜਿਹੜੇ ਗੁਰੂ ਪਾਤਸ਼ਾਹ ਜੀ ਨੇ ਕੀਤੇ ਕਿਹੜੇ ਸ਼ਕਤੀ ਗਿੱਦੜਾਂ ਤੋਂ ਸ਼ੇਰ ਮਰਵਾਉਣ ਦੀ ਇਹ ਸ਼ਕਤੀ, ਚਿੜੀਆਂ ਤੋਂ ਬਾਜ ਤੜਵਾਉਣ ਦੀ ਸ਼ਕਤੀ, ਆ ਸਿੰਘ ਇੱਕ ਇੱਕ ਸਵਾ ਸਵਾ ਲੱਖ ਨਾਲ ਲੜਦਾ ਹੈ ਤੇ ਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਜੇ ਮੈਦਾਨੀ ਜੰਗ ਦੇ ਵਿੱਚ ਆਪਣੇ ਪੁਰਾਣਾਂ ਦੀ ਹੂਤੀ ਪਾਓ, ਚੜੇ ਸਿੰਘ ਸੁਮੁਗਤ ਕਰਾਓ, ਐਸੇ ਆਤਮਦਰਸ਼ੀ ਧਨ 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 ਕਹੇ ਸਭ ਕੋਈ, ਮੁਖ ਉਜਲ ਹਰ ਦਰਗੇ ਸੋਏ। ਇਹ ਵਪਾਰ ਬੇਲਾ ਵਪਾਰ ਹੈ ਨਾਨਕ ਤਾਂ ਕੇ ਸਦ ਬਲਿਹਾਰ ਹੈ, ਬਲਿਹਾਰ ਜਾਈਏ ਸ਼ਾਮ ਤੱਕ 38 ਸਿੰਘ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ। ਹੁਣ 11 ਸਿੰਘ ਬਾਕੀ ਹਨ, ਵੱਡੇ ਸਹਿਜਾਦੇ ਬਾਬਾ ਅਜੀਤ ਸਿੰਘ ਜੀ ਦੀ ਉਸ ਸਮੇਂ ਉਮਰ 17 ਸਾਲ ਤੋਂ ਕੁਝ ਮਹੀਨੇ ਵੱਧ ਹੈ, ਛੋਟੇ ਉਹਨਾਂ ਤੋਂ ਬਾਬਾ ਜੁਝਾਰ ਸਿੰਘ ਜੀ ਦੀ ਉਮਰ 14 ਸਾਲ ਹੈ ਤੇ ਇਧਰ ਜਿਹੜੇ ਬਾਬਾ ਜ਼ੋਰਾਵਰ ਸਿੰਘ ਜੀ ਹਨ ਉਹਨਾਂ ਦੀ ਉਮਰ ਜਿਹੜੀ ਹੈ ਇਹ 7 ਸਾਲ ਤੋਂ ਉੱਪਰ, ਜਿਹੜੇ 9 ਕੁ ਮਹੀਨੇ 8 ਕੁ ਦਿਨ ਹਨ। ਬਾਬਾ ਫਤਿਹ ਸਿੰਘ ਜੀ ਦੀ ਸਰੀਰਕ ਉਮਰ ਕਿੰਨੀ ਕੁ ਹੈ? 5 ਸਾਲ 10 ਮਹੀਨੇ 10 ਦਿਨ। ਤੇ ਇੱਥੇ ਚਮਕੌਰ ਸਾਹਿਬ ਤੇ ਮੈਦਾਨੇ ਜੰਗ ਦੇ ਵਿੱਚ ਹੁਣ ਸਹਿਜਾਦਾ ਅਜੀਤ ਸਿੰਘ ਜੀ ਮਹਾਰਾਜ ਗੁਰੂ ਜੀ ਤੋਂ ਆਗਿਆ ਮੰਗਦੇ ਹਨ। ਆ ਗਿਆ ਕਿ ਮੈਂ ਵੀ ਮਹਾਦਾਨੇ ਜੰਗ ਦੇ ਵਿੱਚ ਜਾ ਕੇ ਸ਼ਹਾਦਤ ਦੇ ਜਾਮ ਨੂੰ ਪੀਵਾਂ ਤੇ ਗੁਰੂ ਪਿਤਾ ਖੁਸ਼ੀ ਖੁਸ਼ੀ ਇਹ ਆਗਿਆ ਦੇ ਕੇ ਭੇਜਦੇ ਹਨ। ਉਹ ਸਮੇਂ ਸ਼ਾਮ ਦਾ ਸਮਾਂ ਯੁੱਧ ਰੋਕ ਲਿਆ ਜਾਂਦਾ ਹੈ ਕਿ ਅੱਜ ਸਹਿਜਾਦਿਆਂ ਦੇ ਜੌਹਰ ਵੇਖਣੇ ਨੇ। ਉੱਚੀ ਅਟਾਰੀ ਦੇ ਵਿੱਚ ਬੈਠ ਕੇ ਗੁਰੂ ਪਿਤਾ ਜੀ ਇਹ ਦ੍ਰਿਸ਼ ਦੇਖ ਰਹੇ ਹਨ ਤੇ ਉੱਧਰ ਮਸ਼ਹੂਰ ਸੈਨਾਪਤੀ, ਕਈਆਂ ਨੂੰ ਘਮੰਡ ਸੀ ਜੇ 17 ਸਾਲ ਦੀ ਉਮਰ ਦੇ ਸਾਡੇ ਸਾਹਮਣੇ ਕੀ ਹਨ ਮੈਦਾਨੀ ਜੰਗ ਦੇ ਵਿੱਚ ਆਉਂਦੇ ਨੇ 150 ਸ਼ਹਾਦਤ ਐਸੀ ਹੁੰਦੀ ਹੈ ਕਿਉਂਕਿ ਸੂਰਮਾ ਜਿਹੜਾ ਮੈਦਾਨੀ ਜੰਗ 'ਚ ਚੜ੍ਹਾਈ ਕਰਦਾ ਉਹਦੀ ਸ਼ਹਾਦਤ ਹੁੰਦੀ ਹੈ, ਇਹ ਸੱਚ ਦੀ ਗਵਾਹੀ ਹੁੰਦੀ ਹੈ। ਪਰ ਇੱਧਰ ਤਾਂ ਧਰਮ ਯੁੱਧ ਹੈ। ਹੁਣ ਜਦੋਂ ਵੇਖਿਆ ਕਿ ਤਾਂ ਇਸ ਤਰ੍ਹਾਂ ਤਲਵਾਰ ਕੀ ਹੈ ਜਿਵੇਂ ਬਿਜਲੀ ਲਿਸ਼ਕਦੀ ਹੈ, ਫਿਰ ਇੱਕਦਮ ਸਾਰਾ ਮਲਖਈਆ ਟੁੱਟ ਕੇ ਪੈ ਜਾਂਦਾ, ਸਾਰੀਆਂ ਮਾਨ ਮਰਿਆਦਾ ਭੁਲਾ ਦਿੰਦਾ ਤੇ ਫਿਰ ਤਲਵਾਰ ਟੁੱਟ ਜਾਂਦੀ ਹੈ। ਨੈਜਾ ਮਾਰਦੇ ਨੇ ਇੱਕ ਦੀ ਸੰਜੋਤ ਜਾ ਕੇ ਲੋਹੇ ਦੀ ਹੱਡੀਆਂ ਚੀਰਦਾ ਹੋਇਆ ਉੱਥੇ ਫਸ ਜਾਂਦਾ ਹੈ। ਸਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਮਹਾਰਾਜ ਸ਼ਸਤਰਹੀਣ ਹੁੰਦੇ ਨੇ ਤੇ ਜਿਵੇਂ ਅਭਿਮਨੂ ਨੂੰ ਚੱਕਰਵਿਊਹ 'ਚ ਲੈ ਕੇ ਸਾਰੇ ਯੁੱਧ ਦੇ ਨਿਯਮ ਭੁਲਾ ਕੇ ਸ਼ਹੀਦ ਕਰ ਦਿੰਦੇ ਨੇ ਤੇ ਇੱਥੇ ਧੰਨ ਧੰਨ ਉਹ ਬਾਬਾ ਅਜੀਤ ਸਿੰਘ ਜੀ ਮਹਾਰਾਜ ਮਹਾਨ ਸ਼ਹੀਦ ਸ਼ਹਾਦਤ ਦਾ ਜਾਮ ਪੀ ਜਾਂਦੇ ਹਨ ਤੇ ਇਸੇ ਤਰ੍ਹਾਂ ਦੇ ਨਾਲ ਫਿਰ ਉਹ ਵੱਡੇ ਦੇਵ ਦੇ ਪਾਏ ਪੂਰਨਿਆਂ ਤੇ ਚੱਲਦੇ ਹੋਏ ਉਹ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਉਹ ਵੀ ਗੁਰੂ ਤੋਂ ਆਗਿਆ ਲੈ ਕੇ ਆਉਂਦੇ ਗੁਰੂ ਆਪ ਸ਼ਸਤਰ ਸਜਾਉਂਦੇ ਮੈਦਾਨੇ ਜੰਗ ਚ ਭੇਜਦੇ ਨੇ ਤੇ ਉਹ ਵੀ ਕਿੰਨਿਆਂ ਨੂੰ ਕਿਉਂਕਿ ਜਿਹੜਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਯੁੱਧ ਹੋਇਆ 3.5 ਘੰਟੇ ਉਹਨਾਂ ਨੇ ਮੈਦਾਨੇ ਜੰਗ ਚ ਤਤਲੀ ਮਚਾ ਦਿੱਤੀ ਉੱਠਲ ਪੁੱਠਲ ਕਰ ਦਿੱਤੀ ਤੇ ਐਸੇ ਅਲੌਕਿਕ ਜੰਗ ਦੇ ਵਿੱਚ ਬਾਬਾ ਜੁਝਾਰ ਸਿੰਘ ਜੀ ਜੌਹਰ ਵਿਖਾਉਂਦੇ ਹੋਏ ਸ਼ਹਾਦਤ ਦਾ ਜਾਨ ਪੀ ਜਾਂਦੇ ਇਹ ਹੈ ਸੋਲਦਾਈ ਚੱਲਦੇ ਹਨ ਇਹ ਮਹਾਨ ਸ਼ਹੀਦਾਂ ਦੇ ਉਹ ਸ਼ਹਾਦਤ ਦੇ ਦਿਨ ਹਨ ਤੇ ਇਸ ਤਰ੍ਹਾਂ ਦੇ ਨਾਲ ਰਾਤ ਨੂੰ ਗੁਰਮਤਾ ਹੁੰਦਾ ਹੈ ਗੁਰੂ ਪਾਤਸ਼ਾਹ ਕਹਿਣ ਲੱਗੇ ਕਿ ਹੁਣ ਅਸੀਂ ਵੀ ਇੱਥੇ ਇਹ ਕਰਨਾ ਯੁੱਧ ਸਵੇਰੇ ਪਰ ਉੱਥੇ ਜਿਹੜੀ ਇਹ ਪੰਚ ਪ੍ਰਣਾਲੀ ਪੰਚ ਪ੍ਰਧਾਨ ਪੰਜ ਪਿਆਰੇ ਅੱਜ ਇਹ ਗੁਰੂ ਨੂੰ ਹੁਕਮ ਦੇ ਰਹੇ ਨੇ ਕਿ ਐਸੀ ਅਲੌਕਿਕ ਖੇਡ ਹੈ ਪ੍ਰੇਮ ਦੀ ਕੋਈ ਗੁਰੂ ਆਪਣੇ ਚੇਲੇ ਨੂੰ ਆਪਣੇ ਬਰਾਬਰ ਨਹੀਂ ਸਮਝਦਾ ਬਰਾਬਰ ਨਹੀਂ ਬੈਠਣ ਦਿੰਦਾ ਬਰਾਬਰ ਨਹੀਂ ਬਣ ਦਿੰਦਾ ਪਰ ਇੱਥੇ ਤਾਂ ਧੰਨ ਹਨ ਗੁਰੂ ਗੋਬਿੰਦ ਸਿੰਘ ਜੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਕਿੱਡੇ ਬਖਸ਼ਿਸ਼ ਕੀਤੀ ਹੁਣ ਉਹਨਾਂ ਪੰਜਾਂ ਦੇ ਅੱਗੇ ਸੀਸ ਚੁਕਾ ਦਿੱਤਾ ਆ ਬਚਨ ਬੜੇ ਸੋਹਣੇ ਸੁਣਾ ਰਹੇ ਸੀ ਬਾਬਾ ਜੀ ਕਹਿੰਦੇ ਇੱਕ ਸਿੱਖ ਦੇ ਦਰਸ਼ਨ ਕਰਾ ਦਿੰਦਾ ਜੀ ਗੁਰੂ ਪ੍ਰਸੰਨ ਹੋਵੇ ਜੇ ਚਲੋ ਕਹਿੰਦੇ ਬਹੁਤ ਹੀ ਪ੍ਰਸੰਨਤਾ ਹੋ ਜਾਵੇ ਕਿ ਫਿਰ ਕਹਿੰਦੇ ਪੰਜ ਦੇ ਦਰਸ਼ਨ ਹੋ ਜਾਂਦੇ ਨੇ ਫਿਰ ਬਹੁਤੀ ਉਹ ਪ੍ਰਸੰਨਤਾ ਹੋਵੇ ਸੰਗਤ ਦੇ ਦੀਦਾਰ ਹੁਣ ਜਿੱਥੇ ਗੁਰੂ ਸੰਗਤ ਹੋਵੇ ਭਾਵੇਂ ਸੰਗਤ ਇੱਕ ਵਿਸਵਾ ਹੈ ਗੁਰੂ 20 ਵਿਸਵੇ ਹਨ 20 ਵਿਸਵੇ ਤੋਂ ਉੱਤੇ ਤਾਂ ਫਿਰ ਬਿੱਗਾ ਸ਼ੁਰੂ ਹੋ ਜਾਂਦਾ ਹੈ ਪਰ ਜਦੋਂ ਸੰਗਤ ਵਿਰਾਜਮਾਨ ਹੋਵੇ ਗੁਰੂ ਪਾਤਸ਼ਾਹ ਜੀ ਸਿੰਘਾਸਨ ਤੇ ਵਿਰਾਜਮਾਨ ਹੋਣ ਫਿਰ ਇਹ ਦੋਵੇਂ ਮਿਲ ਕੇ ਗੁਰ ਸੰਗਤ ਬਣਦੀ ਹੈ ਇਹ 21 ਵਿਸਵੇ ਹੋ ਜਾਂਦਾ ਹੈ ਸੋ ਇਸ ਕਰਕੇ ਗੁਰੂ ਪਾਤਸ਼ਾਹ ਜੀ ਨੇ ਕਿੱਡੀ ਇਹ ਪਰੰਪਰਾ ਕਾਇਮ ਕੀਤੀ ਡੈਮੋਕਰੇਸੀ ਦੀ ਕਿ ਪੰਜ ਜੋ ਫੈਸਲਾ ਦੇ ਦੇਣ ਉਹ ਮੰਨਣਾ ਪੈਣਾ ਹੀ ਹੈ ਮੰਨਿਆ ਵੀ ਫਿਰ ਗੁਰੂ ਪਾਤਸ਼ਾਹ ਕਹਿੰਦੇ ਇਸ ਤਰ੍ਹਾਂ ਨਹੀਂ ਜਾਣਾ ਭਾਈ ਸੰਗਤ ਸਿੰਘ ਨੂੰ ਆਪਣੀ ਕਲੰਗੀ ਜਗ੍ਹਾ ਸਜਾ ਦਿੰਦੇ ਨੇ ਸਾਰੀ ਜਿਹੜੀ ਯੁੱਧ ਦੀ ਕੱਲ੍ਹ ਦੀ ਰਣਨੀਤੀ ਸਮਝਾ ਦਿੰਦੇ ਨੇ ਕਿ ਤੁਸੀਂ ਇੱਥੋਂ ਬੈਠੇ ਤੀਰ ਛੱਡੀ ਜਾਇਓ ਆਖ ਸ਼ਹਾਦਤ ਦਾ ਜਾਮ ਪੀ ਲਓ ਸਾਰਾ ਦੱਸ ਦਿੱਤਾ ਦ੍ਰਿਸ਼ਟਾਂਤ ਕਿਉਂਕਿ ਇਹ ਤਾਂ ਵਿਚਿੱਤਰ ਨਾਟਕ ਹੈ ਗੁਰੂ ਪਾਤਸ਼ਾਹ ਜੀ ਨੇ ਆਪ ਹੀ ਇਹ ਪਹਿਲਾਂ ਹੀ ਸਾਰਾ ਦੱਸ ਦਿੱਤਾ ਸੀ ਮਾਤਾ ਜੀ ਤੋਂ ਜੀ ਜਦੋਂ ਬੈਠਦੇ ਧਿਆਨ 'ਚ ਗੁਰੂ ਪਾਤਸ਼ਾਹ ਜੀ ਦੇ ਉਹਨਾਂ ਨੇ ਉਹਨਾਂ ਨੂੰ ਜੁਗਤ ਸਮਝਾ ਦਿੱਤੀ ਉਹਨਾਂ ਨੂੰ ਇਹ ਸਾਰਾ ਦ੍ਰਿਸ਼ਟਾਂਤ ਦਿਸ ਗਿਆ ਕਿ ਇਸ ਤਰ੍ਹਾਂ ਦੇ ਨਾਲ ਹੋਣਾ ਮਾਤਾ ਜੀ ਕਹਿੰਦੇ ਗੁਰੂ ਪਾਤਸ਼ਾਹ ਜੀ ਨੂੰ ਕਿ ਹੇ ਪਤੀ ਪਰਮੇਸ਼ਰੇ ਵੇਖਿਆ ਨਹੀਂ ਜਾਣਾ ਕਹਿੰਦੇ ਤੁਸੀਂ ਇਹਨੂੰ ਰੋਕ ਦਿਓ ਮਾਤਾ ਜੀ ਨੂੰ ਕਹਿਣ ਲੱਗੇ ਕਿ ਤਾਂ ਭਾਣਾ ਹੈ ਨਾ ਕੋ ਮੂਰਖ ਨਾ ਕੋ ਸਿਆਣਾ ਵਰਤ ਹੈ ਸਭ ਕੁਛ ਤੇਰਾ ਭਾਣਾ ਭਾਣੇ 'ਚ ਦਖਲ ਗੁਰਮੁਖਾਂ ਨੂੰ ਸਿਖਾਉਣਾ ਹੈ ਅਤੇ ਤੁਸੀਂ ਨਹੀਂ ਦੇਖ ਸਕਦੇ ਗੁਰਮੁਖ ਆਏ ਜਾਏ ਨਿਸੰਗ ਸਰੀਰ ਛੱਡ ਜਾਂਦੇ ਨੇ। ਇਸ ਤਰ੍ਹਾਂ ਦੇ ਨਾਲ ਹੁਣ ਇਹ ਕਹਿੰਦੇ ਕਿਵੇਂ ਜਾਂਦੇ ਨੇ, ਨਗਾਰਾ ਵੱਜਦਾ ਹੈ, ਰਾਤ ਦਾ ਸਮਾਂ ਹੈ, ਉੱਚੀ ਆਵਾਜ਼ ਦੇ ਵਿੱਚ ਗੁਰੂ ਪਾਤਸ਼ਾਹ ਜੀ ਤਾੜੀ ਮਾਰ ਕੇ ਕੀ ਕਹਿ ਰਹੇ ਨੇ, ਪੀਰ ਇਹ ਹਿੰਦ ਰਵੀ ਕਿ ਹਿੰਦ ਦਾ ਪੀਰ ਜਾ ਰਿਹਾ ਹੈ। ਭਾਈ ਮਾਨ ਸਿੰਘ ਜੀ ਦੋ ਪੰਜਾਂ ਪਿਆਰਿਆਂ ਚੋਂ ਨੇ, ਭਾਈ ਧਰਮ ਸਿੰਘ ਜੀ, ਭਾਈ ਦਇਆ ਸਿੰਘ ਜੀ ਨਿਸ਼ਾਨੀ ਦੱਸ ਦਿੰਦੇ ਨੇ ਕਿਸ ਤਰ੍ਹਾਂ ਆਪਾਂ ਅੱਗੇ ਜਾ ਕੇ ਮਿਲਣਾ ਝਾੜ ਸਾਹਿਬ, ਫਿਰ ਅੱਗੇ ਮਾਛੀਵਾੜੇ ਦਾ ਜੰਗਲ। ਸੋ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਇੱਥੇ ਆਪਾਂ ਵਿਚਾਰ ਕੱਲ੍ਹ ਨੂੰ ਸ਼ੁਰੂ ਕਰਾਂਗੇ। ਸੋ ਬਹੁਤ ਹੀ ਪਿਆਰ ਵਾਲੀ ਸੰਗਤ ਦਾ ਦੀਦਾਰ ਗੁਰੂ ਦਰਬਾਰ ਦੇ ਵਿੱਚ ਹੋਇਆ ਹੈ। ਇਹ ਸ਼ਹੀਦਾਂ ਦੇ ਇਹ ਦਿਨ ਹਨ, ਸ਼ਹੀਦ ਅਮਰ ਜੀਵਨ ਪ੍ਰਾਪਤ ਕਰ ਗਏ ਹਨ। ਉਹ ਮਰਦੇ ਨਹੀਂ, ਜਨਮ ਮਰਨ ਦੋਹੋਂ ਮੈਂ ਨਾ ਹੀ ਜਨ ਪਰੋਪਕਾਰੀ ਆਏ, ਉਹ ਤਾਂ ਪਰੋਪਕਾਰ ਸਾਡੇ 'ਤੇ ਕਰ ਗਏ। ਉਹਨਾਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੇ ਸਾਨੂੰ ਇਹ ਸਰਦਾਰੀਆਂ ਬਖਸ਼ਿਸ਼ ਕੀਤੀਆਂ, ਅੱਜ ਤੁਸੀਂ ਕਿਤੇ ਵੀ ਆਏ ਸੱਤ ਸਮੁੰਦਰਾਂ ਪਾਰ, ਤੁਹਾਡੇ ਨਾਲ ਇਹ ਸਰਦਾਰ, ਇਹ ਸਰਦਾਰੀ ਤੁਹਾਡੀ ਕਾਇਮ ਹੈ। ਗੁਰੂ ਪਾਤਸ਼ਾਹ ਜੀ ਦੇ ਬਚਨ ਹਨ ਕਿ ਇਨ ਗਰੀਬ ਸਿੱਖਿਆਂ ਨੂੰ ਬਖਸ਼ੋ ਪਾਤਸ਼ਾਹੀ, ਯਾਦ ਰੱਖੇ ਹਮਰੀ ਗੁਰਿਆਈ। ਕਿੱਡੀਆਂ ਬਖਸ਼ਿਸ਼ਾਂ ਕੀਤੀਆਂ, ਦੇਖ ਤੇ ਜਗ ਮੈਂ ਦੋ ਚੱਲ, ਰਾਖ ਆਪ ਮੋਹੇ ਔਰ ਨਾ ਦਲੈ। ਦੇਖ ਪ੍ਰੋਸਪੈਰਿਟੀ ਨੂੰ ਕਿਹਾ ਹੈ, ਆ ਲੰਗਰ ਚੱਲਦੇ ਨੇ, ਕਿੰਨੇ ਸੋਹਣੇ ਅਸਥਾਨ ਬਣੇ ਨੇ, ਸ਼ਾਨ ਹੈ, ਕਿੰਨੀ ਆਨ ਸ਼ਾਨ ਕਾਇਮ ਹੈ। ਸੋ ਤੁਹਾਨੂੰ ਤੁਹਾਡੇ ਉੱਤੇ ਪਾਤਸ਼ਾਹ ਦੀ ਬਖਸ਼ਿਸ਼ ਹੈ, ਕਿਰਪਾ ਹੈ ਕਿ ਇਹਨਾਂ ਵਿਦੇਸ਼ਾਂ 'ਚ ਵੀ ਆ ਕੇ ਗੁਰੂ ਦੇ ਪਰੋਪਕਾਰਾਂ ਨੂੰ ਨਹੀਂ ਭੁੱਲੇ। ਆ ਸੋਹਣੇ ਅਸਥਾਨ ਬਣੇ ਹਨ, ਲੰਗਰ ਚੱਲਦੇ ਨੇ, ਕਿੰਨੇ ਪਰੋਪਕਾਰ ਸਤਸੰਗ ਜੁੜਦੀ ਹੈ। ਸੋ ਇਸੇ ਤਰ੍ਹਾਂ ਜੁੜਦੇ ਰਹੀਏ। ਕੱਲ੍ਹ ਨੂੰ ਵੀ ਜਿਹੜਾ ਸਮਾਂ ਇੱਥੋਂ ਅਨਾਊਂਸ ਕਰਨਗੇ, ਉਸ ਸਮੇਂ ਆਪ ਜੀ ਦੇ ਦਰਸ਼ਨ ਕਰਾਂਗੇ। ਸੋ ਤੁਹਾਡਾ ਜਿਹੜਾ ਜੀਵਨ ਹੈ ਬਹੁਤ ਹੀ ਰਝੇਵਿਆਂ ਭਰਿਆ, ਧੰਨ ਤਾਂ ਯੋਗ ਹੋ ਜਿਹੜੇ ਇਸ ਤਰ੍ਹਾਂ ਦੇ ਨਾਲ ਸਤਸੰਗ 'ਚ ਚੱਲ ਕੇ ਆਉਂਦੇ ਹੋ। ਸਤਸੰਗ ਦਾ ਮਹਾਤਮ ਕਿੰਨਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਿੰਨਾ ਫਲ ਮਿਲ ਜਾਂਦਾ ਹੈ। ਸੋ ਆਓ ਜਿਹੜੇ ਨਹੀਂ ਵੀ ਹੁਣ ਤੱਕ ਬੋਲੇ, ਉਹ ਆਨੰਦ ਸਾਹਿਬ 'ਚ ਬੋਲ ਕੇ ਆਪਣੀ ਰਸਨਾ ਨੂੰ ਪਵਿੱਤਰ ਕਰੋ। ਜਿਹੜਾ ਆ ਸਮਾਂ ਮਿਲਿਆ ਹੈ, ਆ ਪੋਹ ਦਾ ਮਹੀਨਾ, ਇਹ ਸ਼ਹੀਦੀਆਂ ਦਾ ਮਹੀਨਾ ਹੈ, ਇਹਦੇ ਵਿੱਚ ਆਪਾਂ ਉਹਨਾਂ ਨੂੰ ਸ਼ਰਧਾ ਦੇ ਫੁੱਲ ਮਹਾਨ ਸ਼ਹੀਦਾਂ ਨੂੰ ਭੇਟ ਕਰਨੇ ਹਨ। ਸੋ ਇੰਨੀਆਂ ਬੇਨਤੀਆਂ ਕਰੋ ਜੀ ਪ੍ਰਵਾਨ, ਆਓ ਸਮਾਪਤੀ ਵੱਲ ਵਧੀਏ। ਰਾਮ ਕਲੀ ਮਹੱਲਾ ਤੀਜਾ, ਆਨੰਦ ਓਂਕਾਰ ਸਤਿਗੁਰ ਪ੍ਰਸਾਦ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਸ਼ਬਦ ਤਕਾਉ ਨੀ ਕੇਰਾ ਸੰਜਨੀ ਵੇਪਾਇਆ, ਤਾਰੇ ਤੇਰਾ ਦਿਨ ਭੁੱਖਾ ਸਤਵਾਇਆ ਕਹਿ ਨਾਨਕ ਤੋਂ ਸੰਤ ਰੋ ਪਿਆਰੋ ਸਦਾ ਨਾ ਮੇਰਾ ਆਧਾਰੋ ਆਜੇ ਗੁਰ ਕਰਮ ਪਾਇਆ ਤੁਰ ਦਿਨ ਪੋਤੇ ਨਾਮ ਹਰ ਕੇ ਲਾਗੇ ਸਾਹਿਬ ਦੀ ਤਨ Yeah.
वाहे गुरु फूल काया तेरे नाम के का मूर्ति।